ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉਮੈ ਵਿੱਚ ਸਭ ਪੜ ਥੱਕੇ, ਦੂਜੇ ਭਾਏ ਖੁਆਰ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉਮੈ ਵਿੱਚ ਸਭ ਪੜ ਥੱਕੇ, ਦੂਜੇ ਭਾਏ ਖੁਆਰ। ਸੋ ਪੜਿਆ ਸੋ ਪੰਡਿਤ ਬੀਨਾ, ਗੁਰ ਸ਼ਬਦ ਕਰੇ ਵਿਚਾਰ। ਅੰਦਰ ਖੋਜੈ ਤਤ ਲਹੈ, ਪਾਏ ਮੋਖ ਦੁਆਰ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਧੰਨ ਵਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਧੰਨ ਵਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਸ਼ਾਮਾ ਤੇਰੇ। ਤੁਧ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ, ਗੁਣ ਗਾਵਾ ਨਿਤ ਤੇਰੇ। ਪਰਮ ਸਨਮਾਨ ਯੋਗ ਗੁਰੂ ਸਵਾਰੇ ਗੁਰਮੁਖ ਸਤਸੰਗੀ ਜਨੋ, ਗੁਰੂ ਪਿਆਰੇ ਖਾਲਸਾ ਜੀ, ਸਾਹਿਬ ਕਮਾਲ ਬਾਦਸ਼ਾਹ ਦਰਵੇਸ਼, ਹੱਕ ਹੱਕ ਅੰਦੇਸ਼, ਹੱਕ ਹੱਕ ਆਗਾਹ, ਸ਼ਾਹੇ ਸ਼ਹਿਨਸ਼ਾਹ ਪਿਤਾ, ਸਰਬੰਸ ਸਦਾਨੀ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਫਤਿਹ ਦੇ ਨਾਲ ਸਾਂਝ ਪਾਈਏ। ਗੱਜ ਵੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ। ਤਨ ਤਨ ਚਵਰ ਸ਼ਤਰ ਤਖਤ ਦੇ ਮਾਲਕ, ਵਾਲੀਏ ਦੋ ਜਹਾਨ ਨਦਰੇ ਨਾਇਤ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ, ਪਾਵਨ ਪੰਥ ਦੀ ਮਹਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੇ ਇਸ ਪਾਵਨ ਅਸਥਾਨ 'ਤੇ ਜੁੜ ਬੈਠੇ ਹੋ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਅੱਜ ਦਾ ਜੋ ਮੁੱਖ ਵਾਕ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਤਿਸ ਦੀ ਵਿਚਾਰ ਦਾ ਸਮਾਂ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਹਿਰਦੇ ਨੂੰ ਕੀ ਸੋਚੀ ਬਖਸ਼ੀ ਹੈ, ਕੀ ਉਪਦੇਸ਼ ਬਖਸ਼ਿਆ ਹੈ, ਸੰਸਾਰ ਦੀ ਕਲਿਆਣਤਾ ਵਾਸਤੇ, ਮਨੁੱਖਤਾ ਦੇ ਭਲੇ ਵਾਸਤੇ, ਸਰਬੱਤ ਦੇ ਭਲੇ ਵਾਸਤੇ। ਆਓ ਇਸ ਦੀ ਵਿਚਾਰ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਅਤੇ ਟਿਕਾਓ ਵਾਸਤੇ ਗੁਰੂ ਚਰਨਾਂ ਵਿੱਚ ਚਿੱਤ ਬਿਰਤੀਆਂ ਨੂੰ ਜੋੜਦੇ ਹੋਏ ਕਰੋ ਰਸਨਾ ਪਵਿੱਤਰ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ।
ਸਲੋਕ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਾਵਨ ਸਲੋਕ ਹੈ। ਇਸ ਪਾਵਨ ਮੁੱਖ ਵਾਕ ਦੇ ਅੰਦਰ ਪਹਿਲੇ ਦੋਨੋਂ ਹੀ ਸਲੋਕ ਗੁਰੂ ਅਮਰਦਾਸ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਨੇ, ਔਰ ਪੌੜੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਇਹ ਸੋਰਠ ਰਾਗ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਵਾਰ ਉਚਾਰਨ ਕੀਤੀ ਹੈ, ਉਸ ਵਾਰ ਦੀ 21ਵੀਂ ਪੌੜੀ ਹੈ ਅਤੇ ਨਾਲ ਸਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਹੀਦਾਂ ਦੇ ਸਰਤਾਜ ਸ਼੍ਰੋਮਣੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਦੋਂ ਕੀਤੀ, ਉਸ ਵੇਲੇ ਇਹ ਸਲੋਕ ਨਾਲ ਵਾਰਾਂ ਦੇ ਦਰਜ ਕੀਤੇ ਗਏ ਜੋ ਭਾਵਾਂ ਦੇ ਨਾਲ ਮੇਲ ਖਾਂਦੇ ਹਨ। ਇਹ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹਦੇ ਵਿੱਚ ਕੀ ਸਮਝਾਉਂਦੇ ਨੇ। ਹਜ਼ੂਰ ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ, ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ। ਇਹਦਾ ਮਤਲਬ ਹੈ ਕਿ ਕਾਰ ਕਹਿੰਦੇ ਨੇ ਵਿਵਹਾਰੀ ਗੱਲ ਨੂੰ, ਆਮ ਜੀ ਗੱਲ ਜਿਹਨੂੰ ਕਹਿ ਦਿਓ। ਪੜ੍ਹਨਾ ਗੁਣਨਾ ਜਿਹੜਾ ਹੈ ਨਾ, ਇਹਨੂੰ ਸੰਸਾਰੀ ਵਿਹਾਰ ਹੀ ਲੋਕਾਂ ਨੇ ਜਿਹੜਾ ਹੈ ਲੈ ਲਿਆ ਹੈ। ਕੋਈ ਕਹੇ ਕਿ ਖਾਲੀ ਪੜ੍ਹ ਕੇ ਅਤੇ ਅਸੀਂ ਆਪਣੇ ਮਨ ਨੂੰ ਟਿਕਾ ਲਿਆ ਹੈ, ਮਨ ਦੇ ਟਿਕਾਉਣ ਦੀ ਸੁਰਤ ਨੂੰ ਟਿਕਾਉਣਾ ਜਿਹੜਾ ਹੈ ਉਹ ਅਲੱਗ ਕਿਰਿਆ ਹੈ। ਵੈਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜਾ ਪੜ੍ਹਨ ਦਾ ਮੰਤਵ ਹੈ, ਗੁਣਨ ਦਾ ਮੰਤਰ ਹੈ, ਪੜ੍ਹਨ ਦਾ, ਗਾਉਣ ਦਾ, ਕੀਰਤਨ ਦਾ, ਉਹ ਮੰਤਵ, ਉਹ ਉਪਦੇਸ਼ ਜਿਹੜਾ ਹੈ, ਉਹ ਜਿਹੜੀ ਉਹਦੇ ਵਿੱਚ ਸਿੱਖਿਆ ਹੈ, ਉਸ ਸਿੱਖਿਆ ਨੂੰ ਸਮਝਣ ਦਾ ਅਤੇ ਸਮਝ ਕੇ ਆਪਣੇ ਅਮਲੀ ਜੀਵਨ ਦੇ ਵਿੱਚ ਅਪਣਾਉਣ ਦਾ ਹੈ। ਅਤੇ ਜਿੰਨੀ ਦੇਰ ਤੱਕ ਅਸੀਂ ਪੜ੍ਹ ਕੇ, ਸਮਝ ਕੇ, ਵਿਚਾਰ ਕੇ ਆਪਣੇ ਹਿਰਦੇ ਦੇ ਵਿੱਚ ਉਪਦੇਸ਼ ਨੂੰ ਨਹੀਂ ਟਿਕਾਉਂਦੇ, ਤਾਂ ਫਿਰ ਇੱਕ ਵਚਨ ਹੈ ਕਬੀਰ ਜੀ ਭਗਤ ਸਾਹਿਬਾਨ ਉਹ ਲਿਖਦੇ ਨੇ ਬਾਣੀ ਦੇ ਵਿੱਚ, ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ। ਇਹ ਸਾਰੇ ਸਵਾਲ ਨੇ, ਪੜ੍ਹਨ ਦਾ ਕੀ ਫਾਇਦਾ, ਗੁਣਨ ਦਾ ਕੀ ਫਾਇਦਾ, ਕਿਆ ਪੜ੍ਹੀਏ ਕਿਆ ਗੁਣੀਏ, ਧਿਆਨ ਦਿਆ ਜੇ, ਕਿਆ ਵੇਦ ਪੁਰਾਨਾ ਸੁਣੀਏ, ਵੇਦਾਂ ਪੁਰਾਨਾ ਨੂੰ ਸੁਣਨ ਦਾ ਕੀ ਫਾਇਦਾ, ਜੇ ਆਤਮਿਕ ਅਡੋਲਤਾ ਦੀ ਪ੍ਰਾਪਤੀ ਨਾ ਹੋਈ, ਅੰਦਰ ਜਿਹੜੇ ਵਿਕਾਰ ਨੇ ਨਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਨਾਲ ਜਿਹੜੇ ਅੰਦਰ ਪੈਦਾ ਹੋਏ ਨੇ, ਜਿਹੜਾ ਮਨ ਭਟਕਦਾ ਫਿਰਦਾ ਹੈ, ਜੇ ਪੜ੍ਹ ਕੇ ਵਿਚਾਰ ਕੇ ਉਹ ਨਹੀਂ ਟਿਕਿਆ, ਤਾਂ ਫਿਰ ਜੇ ਅਸੀਂ ਅੱਜ ਖਿਆਲ ਕਰਿਆ, ਜੇ ਅਸੀਂ ਪੜ੍ਹਦੇ ਹਾਂ ਨਾ, ਪਾਠ ਵੀ ਕਰਦੇ ਹਾਂ ਅਤੇ ਧਿਆਨ ਦੇਣਾ, ਉੱਥੇ ਜਾਣਾ ਹੈ, ਮੰਜ਼ਿਲ ਜਿਹੜੀ ਹੈ ਉਹ ਅਮਲ ਹੈ, ਉੱਥੋਂ ਤੱਕ ਪਹੁੰਚਣਾ ਹੈ। ਜੇ ਹੱਥ ਦੇ ਵਿੱਚ ਗੁਟਕਾ ਫੜ ਕੇ ਵੀ ਝੂਠ ਬੋਲ ਰਹੇ ਹਾਂ, ਅਤੇ ਫਿਰ ਅੱਜ ਦਾ ਸ਼ਬਦ ਜਿਹੜਾ ਹੈ, ਇਹ ਪੰਕਤੀਆਂ, ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਉਹਦੇ ਵਿੱਚ ਆਵੇਗਾ, ਸੰਸਾਰ ਦੀ ਆਮ ਕਾਰ ਦੇ ਵਿੱਚ ਹੀ ਆਵੇਗਾ। ਜਿਵੇਂ ਆਮ ਕਾਰ ਅਸੀਂ ਨਹਾਉਣਾ ਧੋਣਾ ਰੋਜ਼ ਦੀ ਕਿਰਿਆ ਜਿਵੇਂ ਕਰਦੇ ਹਾਂ, ਉਹਨੂੰ ਐਵੇਂ ਹੀ ਜਨਰਲੀ ਲੈਂਦੇ ਹਾਂ, ਇਹ ਉਹਦੇ ਵਿੱਚ ਆਵੇਗਾ। ਫਿਰ ਇਹਨੂੰ ਥੋੜ੍ਹਾ ਵਿਸ਼ੇਸ਼ ਸਮਝੀਏ ਕਿ ਇਹ ਜਿਹੜਾ ਨਾ ਬਾਣੀ ਪੜ੍ਹਨੀ, ਸ਼ਬਦ ਪੜ੍ਹਨਾ ਗੁਰੂ ਕਾ, ਨਿਤਨੇਮ ਕਰਨਾ, ਪਾਠ ਕਰਨਾ, ਸਹਿਜ ਪਾਠ ਕਰਨਾ, ਇਹ ਸੰਸਾਰ ਕੀ ਕਾਰ ਨਹੀਂ ਹੈ। ਸਿੱਖ ਦੇ ਵਾਸਤੇ, ਜਗਿਆਸੂ ਦੇ ਵਾਸਤੇ ਇਹ ਅਹਿਮ ਹੈ। ਇਹਨੂੰ ਅਹਿਮ ਕਰਕੇ, ਮਹੱਤਵਕਾਂਕਸ਼ੀ, ਮਹੱਤਵਪੂਰਨ ਕਰਕੇ ਸਮਝਣਾ ਕਿ ਇਹ ਮੇਰੇ ਜੀਵਨ ਦਾ ਇਹਨੇ ਉਧਾਰ ਕਰਨਾ ਹੈ। ਇਸ ਬਾਣੀ ਨੇ, ਇਸ ਸ਼ਬਦ ਨੇ ਮੇਰੀ ਜ਼ਿੰਦਗੀ ਦੀ ਕਲਿਆਣ ਕਰਨੀ ਹੈ, ਮੈਨੂੰ ਜੀਵਨ ਮੁਕਤ ਬਣਾਉਣਾ ਹੈ, ਮੇਰੇ ਅੰਦਰ ਅਡੋਲਤਾ ਆਉਣੀ ਹੈ। ਜਿਹੜਾ ਮੇਰਾ ਮਨ ਦੂਜਿਆਂ ਦਾ ਰੂਪ ਵੇਖ ਕੇ ਡੁੱਲ ਜਾਂਦਾ ਹੈ, ਧਨ ਵੇਖ ਕੇ ਡੁੱਲ ਜਾਂਦਾ ਹੈ, ਐਸ਼ੋ ਆਰਾਮ ਪਦਾਰਥ ਵਸਤੂਆਂ ਇਹ ਵੇਖ ਵੇਖ ਕੇ ਤਿਲਕਦਾ ਹੈ, ਭਟਕਦਾ ਹੈ, ਤ੍ਰਿਸ਼ਨਾ ਦੀ ਜਿਹੜੀ ਅੰਦਰ ਵਿਹੜਿਆ ਹੋਇਆ ਮਨ ਹੈ, ਇਹਨੇ ਐਵੇਂ ਨਹੀਂ ਟਿਕਣਾ, ਸੰਸਾਰ ਕੀ ਕਾਰ ਬਣਾ ਕੇ ਨਹੀਂ ਟਿਕਣਾ, ਇਹਨੇ ਟਿਕਣਾ ਹੈ ਸਮਝ ਕੇ, ਵਿਚਾਰ ਕੇ। ਓਏ ਮਨਾ, ਆਹ ਜਿਹੜਾ ਸ਼ਬਦ ਪੜ੍ਹ ਰਿਹਾ ਹੈ ਨਾ ਤੂੰ, ਪਹਿਲਾ ਪਾਠ ਜਪਜੀ ਸਾਹਿਬ ਹੀ ਹੈ ਨਾ, ਜਦੋਂ ਸਿੱਖ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ, ਉਹਦਾ ਤਾਂ ਕੰਮ ਇਹ ਹੈ ਨਾ, ਸਭ ਤੋਂ ਪਹਿਲਾਂ ਉੱਠ ਕੇ ਨਾਮ ਧਿਆਉਣਾ, ਨਾਮ ਸਿਮਰਨਾ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਬੋਲ ਨੇ, ਇਹ ਬਚਨ ਨੇ, ਗੁਰੂ ਦੇ ਉਪਦੇਸ਼ ਨੂੰ ਜਪਣਾ। ਕਾਹਦੇ ਵਾਸਤੇ ਜਪਣਾ? ਤਾਂ ਕਿ ਮੇਰੇ ਪਾਪ ਅੰਦਰੋਂ ਨਿਕਲ ਜਾਣ, ਮੇਰੀ ਭੈੜੀ ਮਤ ਅੰਦਰੋਂ ਜਿਹੜੀ ਏ ਉਹ ਨਾਸ ਹੋ ਜਾਵੇ, ਖਤਮ ਹੋ ਜਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ। ਇਹ ਲੱਥ ਜਾਣ, ਇਹ ਮੁੱਕ ਜਾਣ, ਇਹ ਮਿੱਟ ਜਾਣ। ਜਿਹੜਾ ਹਰ ਵੇਲੇ ਮੇਰਾ ਮਨ ਲਿਓ ਲਿਓ ਕਰਦਾ ਰਹਿੰਦਾ ਹੈ, ਤ੍ਰਿਸ਼ਨਾ ਬਿਰਤੀ ਦੇ ਅਧੀਨ, ਧਨ ਦੇ ਮਗਰ, ਪਦਾਰਥਾਂ ਦੇ ਮਗਰ ਇਹ ਦੌੜਿਆ ਰਹਿੰਦਾ ਹੈ, ਇਹ ਦਿਨ ਰਾਤ ਜਿਹੜਾ ਹੈ ਕੋਲੂ ਦੇ ਬੈਲ ਦੀ ਤਰ੍ਹਾਂ ਇਸ ਦੇ ਗੇੜੇ ਜਿਹੜੇ ਨੇ ਮਾਇਆ ਦੇ ਦੁਆਲੇ ਹੁੰਦੇ ਨੇ। ਮਾਇਆ ਕਾਰਨ ਧਾਵ ਹੀ ਮੂਰਖ ਲੋਕ ਅਜਾਣ, ਇਹ ਮੁੱਕ ਜਾਵੇ, ਇਹ ਧਾਵਣਾ, ਇਹ ਭਟਕਣਾ ਮੁੱਕ ਜਾਵੇ, ਇਹ ਤ੍ਰਿਸ਼ਨਾ ਮੁੱਕ ਜਾਵੇ। ਇਸ ਵਾਸਤੇ ਪੜ੍ਹਨਾ ਹੈ, ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਣਾ, ਜਦੋਂ ਨਿਤਨੇਮ ਕਰਨਾ, ਜਦੋਂ ਪਾਠ ਕਰਨਾ ਹੈ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ। ਆਪਣੇ ਮਨ ਨੂੰ ਸੰਬੋਧਨ ਕਰਕੇ, ਹੇ ਮਨਾ, ਇਹ ਤੇਰੀ ਭੁੱਖ ਨਹੀਂ ਓ ਮਿਟਣੀ, ਇਹ ਜਿੰਨੀ ਤੂੰ ਇਹ ਵਧਾਈ ਜਾਵੇਗਾ ਵਧੀ ਜਾਵੇਗੀ। ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਕਿਸੇ ਵਿਰਲੇ ਦੀ ਬੁੱਝਦੀ ਹੈ। ਤੇ ਮਹਾਰਾਜ ਨੇ ਕਿਹਾ, ਤਿਸਕੀ ਬੁੱਝੇ ਜੋ ਹਰ ਨਾਮ ਤੇ ਆਵੇ, ਜਿਹੜਾ ਨਾਮ ਤੇ ਆਉਂਦਾ ਉਹਦੀ ਬੁੱਝਦੀ ਹੈ, ਜਿਹੜਾ ਸ਼ਬਦ ਨੂੰ ਹਿਰਦੇ ਦੇ ਵਿੱਚ ਧਾਰਨ ਕਰ ਲੈਂਦਾ ਉਹਦੀ ਬੁੱਝਦੀ ਹੈ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉ ਲਾਗੇ ਪੂਰਨ ਧਿਆਨ। ਗੁਰੂ ਦੇ ਬਚਨਾਂ ਨਾਲ ਬੁੱਝਣੀ ਹੈ, ਸ਼ਬਦ ਨਾਲ ਬੁੱਝਣੀ ਹੈ। ਹੇ ਮਨਾ, ਜੇ ਤੂੰ ਪੜ੍ਹ ਰਿਹਾ ਹੈ, ਤੂੰ ਜਪਜੀ ਕਰ ਰਿਹਾ ਹੈ, ਪਾਠ ਕਰ ਰਿਹਾ ਹੈ, ਰਹਿਰਾਸ ਸਾਹਿਬ ਕਰ ਰਿਹਾ ਹੈ, ਤੇ ਇਹ ਮਨ ਨੂੰ ਸੰਬੋਧਨ ਕਰਨਾ, ਜਿੱਦਾਂ ਆਨੰਦ ਸਾਹਿਬ ਪੜ੍ਹਦੇ ਹੋ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਜ਼ੂਰ ਨੇ ਤਰੀਕਾ ਵੀ ਦੱਸ ਦਿੱਤਾ ਵੀ ਇਸ ਤਰ੍ਹਾਂ ਦੇ ਨਾਲ। ਅੱਜ ਦੇ ਇਸ ਹੁਕਮਨਾਮੇ ਦੇ ਵਿੱਚ ਮੁੱਖ ਵਾਕ ਦੇ ਅੰਦਰ ਮਨ ਨੂੰ ਕਿੱਦਾਂ ਟਿਕਾਉਣਾ ਹੈ, ਤ੍ਰਿਸ਼ਨਾ ਵਿਹੜਾ ਹੋਇਆ ਮਨ ਜਿਹੜਾ ਹੈ ਇਹ ਕਿੱਦਾਂ ਸੰਤੋਖਿਆ ਜਾਵੇ, ਇਹ ਬਖਸ਼ਿਸ਼ ਕੀਤੀ ਹੈ ਪਾਤਸ਼ਾਹ ਜੀ ਨੇ। ਪਰ ਕਹਿੰਦੇ ਨੇ ਜੇ ਨਿਤਨੇਮ ਕਰੋ, ਪਾਠ ਕਰੋ, ਤੇ ਇਹਨੂੰ ਸੰਸਾਰ ਦੀ ਕਾਰ ਬਣਾ ਕੇ ਨਾ ਕਰਨਾ, ਵਿਵਹਾਰੀ ਨਾ ਬਣਾ ਲੈਣਾ, ਇਹਨੂੰ ਅਹਿਮ ਸਮਝਣਾ, ਇਹਨੇ ਤੁਹਾਡਾ ਭਲਾ ਕਰਨਾ, ਜੇ ਇੱਕ ਇੱਕ ਸ਼ਬਦ ਨੇ ਜਿਹੜਾ ਹੈ ਉਹ ਜ਼ਿੰਦਗੀ ਦਾ ਪਾਰ ਉਤਾਰਾ ਕਰਨਾ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ, ਇਸ ਕਰਕੇ ਲੱਗੇ ਰਹਿਣਾ ਹੈ ਗੁਰਬਾਣੀ ਦੇ ਨਾਲ, ਗੁਰ ਸ਼ਬਦ ਦੇ ਨਾਲ। ਤੇ ਗੁਰ ਸ਼ਬਦ ਨੂੰ ਜਦੋਂ ਪੜ੍ਹਨਾ ਹੈ, ਜਦੋਂ ਅੱਖਾਂ ਸਾਹਮਣੇ ਲਿਆਉਣਾ ਹੈ, ਉਦੋਂ ਹੀ ਇਹ ਮਨ ਦੇ ਵਿੱਚ ਧਿਆਨ ਆ ਜਾਵੇ ਕਿ ਇਹ ਦੁਨੀਆਂ ਵਾਸਤੇ ਖਾਲੀ ਆਮ ਅੱਖਰ ਹੋਣਗੇ, ਇਹ ਮੇਰਾ ਸ਼ਬਦ, ਇਹ ਮੇਰਾ ਗੁਰੂ ਹੈ, ਇੱਕ ਇੱਕ ਅੱਖਰ ਜਿਹੜਾ ਹੈ ਇਹ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਜਦੋਂ ਏਦਾਂ ਦੀ ਭਾਵਨਾ ਅੰਦਰ ਬਣ ਜਾਵੇਗੀ ਗੁਰਸਵਾਰਿਓ, ਏਦਾਂ ਦੀ ਅੰਦਰ ਦੀ ਹਾਲਤ ਜਿਹੜੀ ਹੈ ਉਹ ਬਣ ਜਾਵੇਗੀ, ਮਨ ਦੇ ਵਿੱਚ ਏਦਾਂ ਦਾ ਭਾਵ ਆ ਗਿਆ ਨਾ, ਤੇ ਤੁਹਾਡਾ ਪੜ੍ਹਿਆ ਹੋਇਆ ਇੱਕ ਇੱਕ ਅੱਖਰ ਜਿਹੜਾ ਹੈ ਉਹ ਪ੍ਰਵਾਨ ਹੋ ਜਾਵੇਗਾ, ਉਹਨੂੰ ਜਦੋਂ ਅਸੀਂ ਮਨ ਦੇ ਨਾਲ ਲਾ ਲਿਆ। ਪਰ ਮਹਾਰਾਜ ਇੱਥੇ ਕਹਿ ਰਹੇ ਨੇ ਕਿ ਸੰਸਾਰੀ ਲੋਕ ਜਿਹੜੇ ਨੇ ਉਹ ਪੜ੍ਹਨ ਗੁਣ ਨੂੰ ਆਮ ਹੀ ਲੈਂਦੇ ਹਨ। ਇਸੇ ਕਰਕੇ ਕੀ ਹੁੰਦਾ ਹੈ, ਜਦੋਂ ਅਸੀਂ ਆਮ ਹੀ ਲੈਂਦੇ ਹਾਂ, ਅਹਿਮ ਨਹੀਂ ਸਮਝਦੇ, ਅੰਦਰ ਤ੍ਰਿਸ਼ਨਾ ਵਿਕਾਰ, ਅੰਦਰ ਤ੍ਰਿਸ਼ਨਾ ਦੇ ਵਿਕਾਰ ਜਿਹੜੇ ਨੇ ਉਹ ਟਿਕੇ ਰਹਿੰਦੇ ਨੇ। ਪਰ ਜਦੋਂ ਅਸੀਂ ਸਮਝਦੇ ਹਾਂ ਕਿ ਇਹਨਾਂ ਦੇ ਨਾਲ ਇਹ ਬਾਣੀ ਜਿਹੜੀ ਏ ਇਹਦੇ ਨਾਲ ਝਾੜੂ ਫੇਰਨਾ ਹੈ ਅੰਦਰ, ਗਿਆਨ ਹੈ ਕਿ ਵੱਡਨੀ ਮਨੋ ਹੱਥ ਲੈ ਕਾਤਰਤਾ ਕੁੱਤ ਵਾਰ ਬਹਾਰੇ, ਕਾਇਰਤਾ ਨੂੰ ਅੰਦਰੋਂ ਭਜਾਉਣਾ ਹੈ, ਅਡੋਲਤਾ ਲਿਆਉਣੀ ਹੈ, ਸ਼ਬਦ ਨੇ ਅਡੋਲ ਕਰਨਾ ਹੈ, ਸ਼ਬਦ ਨੇ ਮਨ ਨੂੰ ਜਿਹੜਾ ਹੈ ਬਲਵਾਨ ਬਣਾਉਣਾ ਹੈ। ਹਰੇਕ ਮੁਸ਼ਕਲ ਦਾ, ਹਰੇਕ ਮੁਸੀਬਤ ਦਾ ਸਾਹਮਣਾ ਉਹ ਮਨ ਕਰ ਸਕੇਗਾ ਜਿਹੜਾ ਸ਼ਬਦ ਦੇ ਨਾਲ ਜੁੜਿਆ ਹੈ, ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੈ। ਇਹ ਪਾਤਸ਼ਾਹ ਕਹਿੰਦੇ ਨੇ ਦੁਨਿਆਵੀ ਲੋਕ ਜਿਹੜੇ ਨੇ ਉਹ ਪੜ੍ਹਨਾ ਗੁਣਨਾ ਜਿਹੜਾ ਹੈ ਉਹ ਸੰਸਾਰ ਦੀ ਆਮ ਕਾਰ ਹੀ ਜਾਣਦੇ ਨੇ, ਸਮਝਦੇ ਨੇ, ਇਸ ਕਰਕੇ ਉਹਨਾਂ ਦੇ ਅੰਦਰ ਤ੍ਰਿਸ਼ਨਾ ਤੇ ਵਿਕਾਰ ਮੁੱਕਦੇ ਨਹੀਂ, ਟਿਕੇ ਹੀ ਰਹਿੰਦੇ ਹਨ।
ਹਉਮੈ ਵਿੱਚ ਸਭ ਪੜ ਥੱਕੇ ਦੂਜੇ ਭਾਏ ਖੁਆਰ,
ਹਉਮੈ ਵਿੱਚ ਸਭ ਪੜ ਥੱਕੇ, ਹਉਮੈ ਦੇ ਵਿੱਚ ਪੜ ਪੜ ਕੇ ਥੱਕ ਗਏ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੰਡਿਤ ਬ੍ਰਹਮਦਾਸ ਨੂੰ ਮਿਲਦੇ ਨੇ, ਬੜਾ ਪੜ੍ਹਦਾ ਹੈ ਉਹ, ਉਹਨੇ ਤੇ ਪੜ੍ਹ ਪੜ੍ਹ ਕੇ ਇਹ ਜਿਹੜਾ ਸਲੋਕ ਤੁਸੀਂ ਆਸਾ ਦੀ ਵਾਰ ਦੇ ਵਿੱਚ ਰੋਜ਼ ਸਰਵਣ ਕਰਦੇ ਹੋ, ਪੜ੍ਹ ਪੜ੍ਹ ਗੱਡੀ ਲੱਧੀਏ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਖਾਤ, ਪੜ੍ਹੀਏ ਜੇਤੇ ਬਰਸ, ਬਰਸ ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ। ਨਾਨਕ ਲੇਖੇ ਇੱਕ ਗੱਲ ਹੋਰ, ਹਉਮੈ ਝੱਖਣਾ ਝਾਖ, ਲੇਖੇ ਵਿੱਚ ਤਾਂ ਉਹਦੀ ਵਿਚਾਰ ਅਤੇ ਉਹਦੀ ਭਾਵਨਾ ਜਿਹੜੀ ਹੈ ਉਹ ਹੀ ਪੈਣੀ ਹੈ, ਉਹਦੇ ਅੰਦਰੋਂ ਜਿਹੜਾ ਆਤਮਿਕ ਗਿਆਨ ਲਿਆ ਹੈ ਉਸ ਪੜ੍ਹਾਈ ਦੇ ਵਿੱਚੋਂ, ਕੋਈ ਧਰਮ ਗ੍ਰੰਥ ਪੜ੍ਹਿਆ ਹੈ, ਧਰਮ ਪੁਸਤਕ ਪੜ੍ਹੀ ਹੈ, ਅਤੇ ਗ੍ਰੰਥ ਪੜ੍ਹਨ ਦਾ, ਪੁਸਤਕ ਪੜ੍ਹਨ ਦਾ ਮਤਲਬ ਇਹ ਹੈ ਅੰਦਰ ਦੇ ਹਨੇਰੇ ਨੂੰ ਦੂਰ ਕੀਤਾ ਜਾਵੇ। ਕਬੀਰ ਸਾਹਿਬ ਮਹਾਰਾਜ ਨੇ ਨਾ ਅੱਗੇ ਚੱਲ ਕੇ ਜਦੋਂ ਅਸੀਂ ਇਹ ਦੋ ਪੰਕਤੀਆਂ ਸਾਂਝੀਆਂ ਕੀਤੀਆਂ ਤਾਂ ਉਹਨਾਂ ਨੇ, ਭਗਤ ਸਾਹਿਬ ਜੀ ਨੇ ਇਹ ਕਿਹਾ ਹੈ, ਕਹਿਣ ਲੱਗੇ ਅੰਧਿਆਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਈਏ। ਧਰਮ ਗ੍ਰੰਥ ਜਿਹੜੇ ਨੇ ਨਾ ਇਹ ਹਨੇਰੇ ਦੇ ਵਿੱਚ ਦੀਵੇ ਦੀ ਤਰ੍ਹਾਂ ਨੇ, ਹਨੇਰੇ ਦੇ ਵਿੱਚ ਜੇ ਹਨੇਰੇ ਨੂੰ ਦੂਰ ਕਰਨਾ ਤਾਂ ਚਾਨਣ ਚਾਹੀਦਾ, ਦੀਵਾ ਜਗਾਉਣਾ ਹੀ ਪਵੇਗਾ, ਪੜ੍ਹਨਾ ਪਵੇਗਾ। ਇਹਨੂੰ ਕੋਈ ਐਵੇਂ ਨਹੀਂ ਕਿਹਾ, ਨਿਰਾਰਥਕ ਨਹੀਂ ਹੈ, ਜ਼ਰੂਰੀ ਹੈ, ਪਰ ਜੇ ਪੜ੍ਹ ਕੇ ਉਹਦੇ ਉੱਪਰ ਅਮਲ ਨਾ ਕੀਤਾ ਗਿਆ ਤਾਂ ਫਿਰ ਉਹ ਕਿਸੇ ਕੰਮ ਨਹੀਂ ਰਿਹਾ। ਇਸ ਕਰਕੇ ਇਹਦੇ ਉੱਪਰ ਸਾਹਿਬ ਜੀ ਨੇ ਅੱਜ ਦੇ ਮੁੱਖ ਵਾਕ ਵਿੱਚ ਜ਼ੋਰ ਦਿੱਤਾ ਹੈ। ਤੇ ਦੂਸਰੀ ਗੱਲ, ਜੇ ਪੜ੍ਹ ਕੇ ਹਉਮੈ ਪੈਦਾ ਕਰ ਲਈ ਤੇ ਫਿਰ ਉਹਦਾ ਕੀ ਅਰਥ ਰਹਿ ਗਿਆ? ਬ੍ਰਹਮਦਾਸ ਕੀ ਕਰਦਾ ਸੀ? ਪੜ੍ਹ ਪੜ੍ਹ ਕੇ ਹਉਮੈ ਅੰਦਰ ਇਕੱਠੀ ਕਰ ਲਈ ਤੇ ਉਹਨੇ ਇੱਕ ਜਿਹੜਾ ਸੀ ਉਹ ਆਪਣਾ ਬਣਾਇਆ ਹੋਇਆ ਸੀ ਹਉਮੈ ਨੂੰ ਹੋਰ ਵਧਾਉਣ ਦਾ ਸਗੋਂ ਕਾਰਨ ਬਣ ਗਿਆ ਉਹਦਾ ਪੜ੍ਹਨਾ ਜਿਹੜਾ ਸੀ। ਉਹ ਜਿੱਥੇ ਵੀ ਚਰਚਾ ਕਰਦਾ ਸੀ ਉਹ ਸ਼ਰਤ ਰੱਖਦਾ ਸੀ ਕਿ ਜਿਹੜਾ ਚਰਚਾ ਦੇ ਵਿੱਚ ਹਾਰ ਜਾਵੇਗਾ ਉਹਦੇ ਸਾਰੇ ਗ੍ਰੰਥ ਜਿਹੜੇ ਨੇ ਉਹ ਜਿੱਤਣ ਵਾਲੇ ਨੂੰ ਦੇ ਦਿੱਤੇ ਜਾਣਗੇ। ਤੇ ਬੜਾ ਵਿਦਵਤਾ ਦੇ ਵਿੱਚ, ਬੜਾ ਅੱਖਰਾਂ ਦੇ ਵਿੱਚ, ਅੱਖਰਾਂ ਦੇ ਗਿਆਨ ਦੇ ਵਿੱਚ ਬੜਾ ਵਿਦਵਾਨ ਸੀ, ਉਹਦੇ ਅੱਗੋਂ ਕੋਈ ਵੀ ਨਹੀਂ ਸੀ ਖੜਦਾ। ਪਰ ਜਿੱਦਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਰਮੇਸ਼ਰ ਦੇ ਰੂਪ, ਅਕਾਲ ਪੁਰਖ ਦੇ ਰੂਪ ਮਿਲੇ ਨਾ, ਉਸ ਦਿਨ ਫਿਰ ਸਮਝ ਆਈ। ਪਾਤਸ਼ਾਹ ਨੇ ਆਖਿਆ ਕਿ ਇਹਨਾਂ ਅੱਖਰਾਂ ਨੂੰ ਪੜ੍ਹ ਕੇ, ਇਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਹਾਸਲ ਕੀ ਕੀਤਾ, ਉਹ ਦੱਸੋ। ਕੋਈ ਹੁਣ ਹਾਸਲ ਕੀ ਹੋਇਆ? ਜੇ ਕੁਝ ਹਾਸਲ ਹੋਇਆ ਹਉਮੈ ਤੋਂ ਸਵਾ ਤੇ ਉਹ ਦੱਸੇ ਹਉਮੈ ਹੀ ਵਧਾਈ? ਤੇ ਤਾਂ ਮਹਾਰਾਜ ਬਚਨ ਕਰਦੇ ਨੇ ਕਿ ਹਉਮੈ ਦੇ ਵਿੱਚ ਜਿਹੜੇ ਪੜ੍ਹ ਪੜ੍ਹ ਕੇ ਥੱਕ ਗਏ, ਹੰਕਾਰ ਵਧਾ ਲਿਆ ਧਰਮ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ, ਦੂਜੇ ਭਾਏ ਦੇ ਵਿੱਚ ਪੈ ਕਰਕੇ ਖੁਆਰ ਹੁੰਦੇ ਨੇ। ਦੂਜਾ ਭਾਓ ਕੀ ਹੈ? ਇੱਕ ਹੈ ਰੱਬੀ ਭਾਓ ਪਰਮੇਸ਼ਰ ਦਾ, ਇੱਕ ਅਕਾਲ ਪੁਰਖ ਦਾ, ਤੇ ਦੂਜਾ ਹੈ ਮਾਇਆ ਦਾ। ਉਹ ਫਿਰ ਉਹਦੇ ਵਿੱਚ ਹੀ ਪੈ ਕਰਕੇ ਖੁਆਰ ਹੁੰਦੇ ਹਨ।
ਸੋ ਪੜਿਆ ਸੋ ਪੰਡਿਤ ਬੀਨਾ, ਗੁਰ ਸ਼ਬਦ ਕਰੇ ਵਿਚਾਰ।
ਹਜ਼ੂਰ ਕਹਿੰਦੇ ਨੇ ਮੈਂ ਤਾਂ ਪੜਿਆ ਤੇ ਸਿਆਣਾ ਉਹਨੂੰ ਹੀ ਸਮਝਦਾ ਹਾਂ। ਬੀਨਾ ਕਹਿੰਦੇ ਨੇ ਜਿਹਦੀਆਂ ਅੱਖਾਂ ਹੋਣ, ਅੱਖਾਂ ਵਾਲੇ ਨੂੰ ਬੀਨਾ ਕਹਿੰਦੇ ਨੇ। ਅਬੀਨਾ ਕਹਿੰਦੇ ਨੇ ਜਿਹਦੀ ਅੱਖਾਂ ਨਾ ਹੋਣ, ਅਬੀਨਾ ਸ਼ਬਦ ਉਹਨੂੰ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ ਮੈਂ ਤਾਂ ਅੱਖਾਂ ਵਾਲਾ, ਪੜ੍ਹਿਆ ਲਿਖਿਆ ਸਿਆਣਾ ਮੇਰੀਆਂ ਨਜ਼ਰਾਂ ਦੇ ਵਿੱਚ ਉਹ ਹੈ। ਸੋ ਪੜ੍ਹਿਆ ਸੋ ਪੰਡਿਤ ਬੀਨਾ, ਕਿਹੜਾ? ਗੁਰ ਸ਼ਬਦ ਕਰੇ ਵਿਚਾਰ। ਇੱਥੇ ਇਹ ਆਪਣੇ ਆਪਣੇ ਦਿਲਾਂ ਨੂੰ ਪੜਚੋਲ ਲੈਣਾ, ਵੇਖ ਲੈਣਾ। ਅਸੀਂ ਜਿੰਨੇ ਮਰਜ਼ੀ ਪੜ੍ਹੇ ਹੋਈਏ, ਖਾਸ ਕਰਕੇ ਗੁਰਸਿੱਖ ਵਾਸਤੇ, ਜਗਿਆਸੂ ਵਾਸਤੇ, ਜਿਹੜਾ ਅਧਿਆਤਮ ਪੰਧੀ ਹੈ, ਜਿਹੜਾ ਸੱਚ ਦਾ ਮੁਤਲਾਸ਼ੀ ਹੈ, ਉਹਦੇ ਵਾਸਤੇ ਉਹਦੀਆਂ ਡਿਗਰੀਆਂ, ਉਹਦੀ ਪੜ੍ਹਾਈ ਜਿਹੜੀ ਹੈ ਉਹ ਤਾਂ ਹੀ ਪ੍ਰਮਾਣ ਹੈ ਜੇ ਉਹ ਗੁਰ ਸ਼ਬਦ ਕਰੇ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ। ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰਦਾ ਹੈ। ਇਹ ਜਿਹੜੀਆਂ ਪਹਿਲੀਆਂ ਦੋ ਪੰਕਤੀਆਂ ਨੇ ਉਹਨਾਂ ਨੂੰ ਵੀ ਨਾਲ ਰੱਖਣਾ, ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ। ਤੇ ਅੱਗੇ ਇਸ ਪੰਕਤੀ ਚ ਹਜ਼ੂਰ ਨੇ ਕਹਿਤਾ ਸਿਆਣਾ ਪੜ੍ਹਿਆ ਲਿਖਿਆ ਪੰਡਿਤ ਪ੍ਰਵਾਨਿਤ ਉਹ ਹੈ ਜਿਹੜਾ ਗੁਰ ਸ਼ਬਦ ਦੀ ਵਿਚਾਰ ਕਰਦਾ ਹੈ। ਗੁਰੂ ਮਹਾਰਾਜ ਕਹਿੰਦੇ ਨੇ ਭਾਵੇਂ ਅਸੀਂ ਦੇਖਦੇ ਹਾਂ, ਹਜ਼ੂਰ ਨੇ ਤੇ ਬੜੇ ਸਪਸ਼ਟ ਸ਼ਬਦ ਕਹੇ ਨੇ। ਮਹਾਰਾਜ ਕਹਿੰਦੇ ਨੇ ਨਾ ਤੁਸੀਂ ਰੋਜ਼ ਸਿਆਣੇ ਬੈਠੇ ਹੋ ਸਾਰੇ, ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬਾਣੀ ਸੁਣਦੇ ਹੋ, ਤੇ ਸਾਹਿਬ ਕਹਿੰਦੇ ਨੇ ਕਿ ਡਿੱਠੇ ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ। ਅਸੀਂ ਕਹੀਏ ਕਿ ਖਾਲੀ ਦੇਖਣ ਦੀ ਵੀ ਗੱਲ ਹੋਵੇ ਤੇ ਉੱਥੇ ਵੀ ਮਹਾਰਾਜ ਨੇ ਕਹਿ ਦਿੱਤਾ ਡਿੱਠੇ ਮੁਕਤ ਨਾ ਹੋਵੇ। ਕੇਵਲ ਦਰਸ਼ਨਾਂ ਦੇ ਨਾਲ ਨਹੀਂ ਜੇ ਮੁਕਤੀ ਹੋਣੀ, ਡਿੱਠੇ ਦਾ ਮਤਲਬ ਦੇਖਣਾ ਹੁੰਦਾ ਹੈ, ਦਰਸ਼ਨ ਕਰਨੇ। ਜਿੰਨੀ ਦੇਰ ਤੱਕ ਭਾਵਨਾ ਨਹੀਂ, ਜੇ ਭਾਵਨਾ ਜੁੜ ਗਈ ਏ ਤੇ ਜਿਹੜੇ ਦਰਸ਼ਨ ਕਰ ਰਹੇ ਆ ਨਾ, ਉਹ ਇੱਕ ਇੱਕ ਕਦਮ ਗੁਰੂ ਦੇ ਵੱਲ ਨੂੰ ਵਧਾਇਆ ਹੋਇਆ ਇੱਕ ਇੱਕ ਕਦਮ ਜਿਹੜਾ ਹੈ ਪ੍ਰਵਾਨ ਹੋ ਜਾਵੇਗਾ। ਜਿਵੇਂ ਭਾਈ ਲਹਿਣਾ ਜੀ ਭਾਵਨਾ ਲੈ ਕੇ ਚੱਲੇ ਤੇ ਭਾਵਨਾ ਲੈ ਕੇ ਗੁਰੂ ਦਰ ਦੇ ਉੱਪਰ ਜਦੋਂ ਗੁਰੂ ਨਾਨਕ ਦੇ ਘਰ ਦੇ ਵਿੱਚ ਪਹੁੰਚੇ, ਮੇਰੇ ਸਾਹਿਬ ਦੇ ਘਰ ਦੇ ਵਿੱਚ ਪਹੁੰਚੇ, ਤੇ ਭਾਵਨਾ ਵਾਲੇ ਨੂੰ ਸੱਚੇ ਪਾਤਸ਼ਾਹ ਆਪ ਉੱਠ ਕੇ ਅੱਗਲ ਵਾਂਢੀ ਲੈਣ ਤੁਰ ਪਏ। ਭਾਈ ਸਾਹਿਬ, ਭਾਈ ਗੁਰਦਾਸ ਜੀ ਲਿਖਦੇ ਨਾ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ, ਲੇਤ ਹੈ ਭਾਵਨਾ ਦੇ ਨਾਲ ਤੂੰ ਗੁਰੂ ਦੀ ਚਰਨ ਸ਼ਰਨ ਦੇ ਵਿੱਚ, ਇੱਕ ਵੀ ਕਦਮ ਚੱਲੇਗਾ ਤੇ ਕਰੋੜਾਂ ਕਦਮ ਗੁਰੂ ਅੱਗੋਂ ਤੈਨੂੰ ਲੈਣ ਵਾਸਤੇ ਆਵੇਗਾ। ਜੇ ਭਾਵਨਾ ਨਹੀਂ ਨਾ ਫਿਰ ਬਣੀ ਤੇ ਫਿਰ ਅਸੀਂ ਭਾਵੇਂ ਜੋ ਮਰਜ਼ੀ ਪੜ੍ਹ ਲਈਏ, ਜਿੰਨੇ ਮਰਜ਼ੀ ਅਸੀਂ ਕਰਮ ਕਰ ਲਈਏ, ਉਹ ਸਾਡੇ ਸਾਰੇ ਹੀ ਵਿਖਾਵੇ ਦੇ ਕਰਮ ਹੀ ਬਣ ਕੇ ਰਹਿ ਜਾਣੇ, ਵਿਖਾਵੇ ਨੂੰ ਨਹੀਂ ਪ੍ਰਵਾਨ ਕੀਤਾ ਗਿਆ। ਤੇ ਪਾਤਸ਼ਾਹ ਕਹਿੰਦੇ ਨੇ ਸੋ ਪੜ੍ਹਿਆ ਸੋ ਪੰਡਿਤ ਬੀਨਾ। ਪੰਡਿਤ ਦਾ ਮਤਲਬ ਹੁੰਦਾ ਹੈ ਵਿਦਵਾਨ, ਇੱਕ ਵਚਨ ਪੁਲਿੰਗ ਔਂਕੜ ਲੱਗਾ ਹੋਇਆ ਹੈ, ਤੁਸੀਂ ਪੋਥੀ ਸਾਹਿਬ ਦੇ ਉੱਪਰ ਦਰਸ਼ਨ ਕਰੋਗੇ ਤੇ। ਅਤੇ ਮਹਾਰਾਜ ਨੇ ਸੁਖਮਣੀ ਸਾਹਿਬ ਭੈਣਾਂ ਪੜ੍ਹਦੀਆਂ ਨੇ, ਪੰਡਿਤ ਦੀ ਤਾਂ ਪਰਿਭਾਸ਼ਾ ਹੀ ਅਲੱਗ ਹੈ। ਸੋ ਪੰਡਿਤ ਜੋ ਮਨ ਪ੍ਰਬੋਧੇ, ਪ੍ਰਬੋਧੇਗਾ ਤੇ ਉਹ ਹੀ ਨਾ ਜਿਹੜਾ ਪੜ੍ਹੇਗਾ ਵਿਚਾਰੇਗਾ। ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮ ਆਤਮ ਮੈਂ ਸੋਧੇ, ਆਪਣੇ ਅੰਤਰ ਆਤਮੇ ਵਾਹਿਗੁਰੂ ਦੇ ਨਾਮ ਨੂੰ ਸੋਧੇਗਾ। ਰਾਮ ਨਾਮ ਸਾਰ ਰਸ ਪੀਵੇ, ਜੋ ਵੀ ਪੜ੍ਹਿਆ ਹੈ ਪੜ੍ਹ ਕੇ ਵਿਚਾਰਿਆ ਹੈ ਉਹਦੇ ਵਿੱਚੋਂ ਸਾਰ ਤੱਤ ਨਿਚੋੜ, ਸਾਰ ਕਹਿੰਦੇ ਨੇ ਨਿਚੋੜ ਨੂੰ, ਉਹਦਾ ਨਿਚੋੜ ਕੀ ਹੈ? ਰਾਮ ਨਾਮ ਸਾਰ ਰਸ ਪੀਵੇ, ਜਿਹੜਾ ਸਾਰ ਰਸ ਨੂੰ ਵਾਹਿਗੁਰੂ ਦੇ ਨਾਮ ਨੂੰ ਪੀਂਦਾ ਹੈ, ਪੜ੍ਹ ਕੇ ਵਿਚਾਰ ਕੇ ਸਵਾਸ ਸਵਾਸ ਮਾਲਕ ਨੂੰ ਚੇਤੇ ਰੱਖਦਾ ਹੈ, ਵਾਹਿਗੁਰੂ ਨੂੰ ਚੇਤੇ ਰੱਖਦਾ ਹੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ। ਵੇਖੋ ਉਹ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਸੋ ਗੁਰ ਸਿੱਖ ਗੁਰੂ ਮਨ ਭਾਵੇ, ਉਹ ਗੁਰੂ ਸਿੱਖ ਗੁਰੂ ਦੇ ਮਨ ਨੂੰ ਪਾ ਜਾਂਦਾ ਹੈ। ਤੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਰਾਮ ਦੇ ਨਾਮ ਦੇ ਸਾਰ ਨੂੰ ਰਸ ਨੂੰ ਜਿਹੜਾ ਪੀਂਦਾ ਹੈ, ਤਿਸ ਪੰਡਿਤ ਕੇ ਉਪਦੇਸ਼ ਜਗ ਜੀਵੇ, ਉਸ ਪੰਡਿਤ ਦੇ ਉਪਦੇਸ਼ ਨਾਲ ਫਿਰ ਜੱਗ ਜਿਉਂਦਾ ਹੈ। ਉਹ ਆਪਣੇ ਆਪ ਨੂੰ ਜਿੰਨੇ ਸੋਧ ਲਿਆ, ਇੱਥੇ ਉਹਨਾਂ ਪੰਡਿਤਾਂ ਦੀ ਗੱਲ ਨਹੀਂ ਹੈ ਜਿਹੜੇ ਪੰਡਿਤ ਨਫ਼ਰਤ ਨਾਲ ਭਰੇ ਹੋਏ ਨੇ, ਈਰਖਾ ਦੇ ਨਾਲ ਭਰੇ ਹੋਏ, ਉਹਨਾਂ ਦੀਆਂ ਕਹਾਣੀਆਂ ਨੇ ਇਤਿਹਾਸ ਭਰੇ ਪਏ ਨੇ। ਅੱਜ ਦਾ ਇਤਿਹਾਸ ਜਿਹੜਾ ਹੈ ਇੱਕ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ, ਦੁਨੀਆਂ ਦੇ ਇਤਿਹਾਸ ਦੇ ਵਿੱਚ ਕਾਲੇ ਪੰਨਿਆਂ ਦੇ ਰੂਪ ਦੇ ਵਿੱਚ ਇਹ ਖੂਨੀ ਇਤਿਹਾਸ ਜਿਹੜਾ ਹੈ ਲਿਖਿਆ ਹੈ, ਅੱਜ ਇੱਕ ਕਾਲਖ ਦੇ ਰੂਪ ਦੇ ਵਿੱਚ ਹੈ ਸਾਡੇ ਸਾਹਮਣੇ। ਅੱਜ ਦੇ ਦਿਨ ਹੀ ਇਸ ਪਵਿੱਤਰ ਤੇ ਨਿਰਮਲ ਸੰਸਾਰ ਦੇ ਭਲੇ ਦੀ ਵਿਚਾਰਧਾਰਾ ਦਾ ਕੇਂਦਰ, ਮੈਂ ਕਈ ਵਾਰ ਬੇਨਤੀ ਕੀਤੀ, ਕਈ ਪੁੱਛਦੇ ਨੇ ਹਰਿਮੰਦਰ ਸਾਹਿਬ ਦੇ ਬਾਰੇ, ਹਰਿਮੰਦਰ ਸਾਹਿਬ ਉਹ ਅਸਥਾਨ ਹੈ ਜਿਹੜਾ ਸਰਬੱਤ ਦੇ ਭਲੇ ਦਾ ਕੇਂਦਰੀ ਅਸਥਾਨ ਹੈ, ਜਿੱਥੇ ਅੱਠੇ ਪਹਿਰ ਵਾਹਿਗੁਰੂ ਦੇ ਚਰਨਾਂ ਦੇ ਵਿੱਚ, ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸੰਸਾਰ ਦੇ ਭਲੇ ਦੀ ਅਰਦਾਸ ਹੁੰਦੀ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਸਰਬੱਤ ਦੇ ਭਲੇ ਦੇ ਕੇਂਦਰੀ ਅਸਥਾਨ ਦੇ ਗੁੰਬਦ ਦੇ ਉੱਪਰ ਗੁਰੂ ਪਿਆਰਿਓ ਅੱਜ ਦਿਨ ਹੈ, ਅੱਜ 1 ਜੂਨ ਹੈ। ਸਿੱਖ ਕੌਮ ਦਾ ਜਿਹੜਾ ਦੁਖਾਂਤ ਹੈ, ਇਹ ਇੱਥੇ ਹਿਰਦਿਆਂ ਦੇ ਵਿੱਚ, ਹਰ ਸਿੱਖ ਦੇ ਹਿਰਦੇ ਦੇ ਵਿੱਚ, ਭਾਵਨਾ ਵਾਲੇ ਦੇ ਵਿੱਚ ਹੈ। ਹਰਿਮੰਦਰ ਸਿੱਖ ਦਾ ਹਿਰਦਾ ਹੈ, ਸਿੱਖ ਦਾ ਦਿਲ ਹੈ। ਜਿਸ ਦਿਨ ਹਕੂਮਤ ਨੇ ਆਪਣੇ ਬਲ ਤਾਕਤ ਦੇ ਮੱਧ ਨਸ਼ੇ ਦੇ ਵਿੱਚ, ਸਮੇਂ ਦੀ ਹਕੂਮਤ ਨੇ ਅੱਜ ਦੇ ਦਿਨ ਇਸ ਸੁਨਹਿਰੀ ਗੁੰਬਦ ਦੇ ਉੱਪਰ ਗੋਲੀਆਂ ਵਰਾਈਆਂ ਸਨ ਗੁਰੂ ਪਿਆਰਿਓ। ਉਹ ਸੁਨਹਿਰੀ ਗੁੰਬਦ ਤੇ ਗੋਲੀਆਂ ਨਹੀਂ ਸਨ, ਸਿੱਖ ਦੇ ਹਿਰਦੇ ਦੇ ਵਿੱਚ ਇੱਕ ਇੱਕ ਗੋਲੀ ਸੀ। ਇੱਕ ਉਹ ਵੀ ਪੰਡਿਤ ਸੀ, ਪੰਡਿਤ ਪੰਡਿਤ ਦੇ ਵਿੱਚ ਫਰਕ ਹੈ। ਹਜ਼ੂਰ ਕਹਿੰਦੇ ਨੇ गुरु अर्जन देव महाराज जी दिया नजरां दे विच ओ पंडित है जेड़ा मन नू प्रबोधन वाला है, जेड़ा सरबत दा भला मंगण वाला है, जिदे विच फिरका प्रस्ती नहीं है, जिन्नू नजर आ गया सब मैं जोत, जोत है सोए जिस दे चानण, सब मैं चानण होए गुरसाखी जोत प्रगट होए। बड़ा लोग कहिंदे ने बड़िया लोगों के नाल धार्मिक आगुआ के नाल मिलीदा है, हरेक अपने धर्म की गल करता है, मेरा धर्म वधिया है, मेरा धर्म वधिया है, अपने अपने धर्म नू हर कोई सलाउंदा है, सिफत करता है, वडियाई करता है, पर एक गुरु नानक का साजिया स्थापित किया होया निर्मल पंथ है जेड़ा सारिया धर्मां दे सारिया लोकां नू इको रब की संतान समझदा है। एक पिता एक सके हम बारिक तू मेरा, गुरहाई सुन मीता धूरी को बल जाई। ये निर्मल पैगाम है, यदि बराबरी किसी ग्रंथ दे विच नहीं जे दुनिया दे, इदां दे शब्द किधरे नहीं जे जेड़े हरेक दा भला मंगदे होण, हरेक दी ए भावना अरदास करदे होण कि हे वाहिगुरु ये सारे जी तेरे ने, ये सारे संसार दे जीव जंतु तेरे पैदा किते हुए ने, इन्हां दा मालक तू आप है, इन्हां दा प्यो तू आप है, ये तेरे ने, इन्हां दे सिर ते सबे जी संभाल, अपनी मेहर कर इन्हां सबना दी संभाल करना। आ हरिमंदर साहब इस दरबार दे विचों ये आवाज नित कूकदी है, नित उठदी है। दुनिया का इको एक अस्थान है जो मानवता का केंद्रीय अस्थान है, मैं नहीं कहता तो सानू कहना भी नहीं चाहिए कि केवल सिख का ही है, ये मनुखता का है, मनुखता के भले की संसार के भले की इतों आवाज हक ते सच की आवाज इतों जड़ी है वो उठती है। तो महाराज मैं शब्द की पंक्ति ते आवां, हजूर गुरु अमरदास सच्चे पातशाह कहिंदे ने जिसने समझ लिया है मेरिया नजरां विच पढ़िया सियाणा विद्वान पंडित अखां वाला नज़र वाला ओ ये जिन्ने गुर शब्द की विचार कीती है, गुर शब्द करे विचार, गुरु की शब्द की विचार करन वाला है। सानू गुरु साहब जी ने विचारी बनाया है, भाई सिखो गुर शब्द की विचार करिया करिए, गुर शब्द नू पढ़िया करिए, पढ़ पढ़ के घोखिया करिए। जिवें गुरु रामदास पातशाह जी दे कोल आए ना सिख, भाई जापा भाई मैया आके बेनती की महाराज किवें साडी कल्याण होवे, कृपा करके दसो। ये गुरु रामदास पातशाह जी ने सूरत प्रकाश ग्रंथ विच भाई संतोख सिंह जी ने लिखिया है, कहन लगे जिम निस दिन घर काज सुधारे, त्यागो कबू ना लागे प्यारे। जिवें घर दे काम काज करदे हो कदे त्यागदे नहीं, बड़े प्यारे लगते ने, जिदा के घर दे काम काज प्यारे लगते ने ना, तथा प्यार धरो गुरबाणी, इवें ही गुरबाणी दे नाल प्यार पा लो, गुर शब्द दे नाल प्यार पा लो, तथा प्यार धरो गुरबाणी, पढ़न सुनन कीचे रोचठानी, गुरबाणी नू पढ़न दी सुनन दी रुचि पैदा करो, भुख पैदा करो अपने अंदर। तरयो अर्थ जो शब्द मझारा, बार बार उर करो बिचारा, जो शब्द दे विच अर्थ तरिया है। भाई साहब कहिंदे ने, गुरु रामदास पातशाह ने कहा भाई सिखो तरयो अर्थ जो शब्द मझारा, जो शब्द मझारा इहदा मतलब विच, जो शब्द दे विच अर्थ है, बार बार और करो विचारा, मुड़ मुड़ के विचार करो अपने मन विचों की मतलब है एदा, की अर्थ है एदा, केड़ी गल साहब सानू समझा रहे ने, केड़े पासे नू तोर रहे ने। धरयो अर्थ जो शब्द मझारा, बार बार उर करो विचारा, उर दा मतलब है मन हिरदा, अपने मन विच बार बार विचार करो, फिर जो समझ आ जावे ना भी महाराज ते आ कह रहे ने सानू, भाई एस पासे तो मोड़ रहे ने, एस पासे ला रहे ने, विशियां तो विकारां तो नशियां तो धोखा धड़ी तो, हां ਇਹ ਜਿੰਨੇ ਵਿਕਾਰ ਨੇ, ਜਿੰਨੀਆਂ ਮਾੜੀਆਂ ਰੁਚੀਆਂ ਨੇ, ਜਿੰਨੇ ਭੈੜੇ ਕੰਮ ਨੇ, ਉਹਨਾਂ ਸਾਰਿਆਂ ਭੈੜਾਂ ਤੋਂ, ਵਿਕਾਰਾਂ ਤੋਂ ਸਾਨੂੰ ਹੋੜ ਰਹੇ ਨੇ, ਰੋਕ ਰਹੇ ਨੇ, ਕਹਿ ਰਹੇ ਨੇ ਮਨ ਰਹਿ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹੀਂ ਕੀਨੀ। ਕਿਹੜੇ ਕੰਮਾਂ 'ਚ ਲੱਗਾ ਤੂੰ, ਕਿਹੜੀ ਪੁੱਠੀ ਮਤ ਲਈ ਹੋਈ ਹੈ? ਅਤੇ ਜਦੋਂ ਸਮਝ ਆ ਜਾਵੇ ਕਿ ਅਸੀਂ ਆਹ ਪੁੱਠੀ ਮੱਤੇ ਲੱਗੇ ਹੋਏ ਹਾਂ, ਤਾਂ ਫਿਰ ਪਾਤਸ਼ਾਹ ਕਹਿੰਦੇ ਨੇ ਕਿਆ ਗੁਰ ਕਹੇ ਕਰੇ ਹਮ ਕਹਾਂ, ਸਨੇ ਸਨੇ ਮੋੜੇ ਮਨ ਮਹਾਂ। ਆਪਣੇ ਅਮੋੜ ਮਨ ਨੂੰ ਫਿਰ ਧੀਰੇ ਧੀਰੇ ਉਸ ਪਾਸੇ ਮੋੜ ਲਈਏ ਜਿਸ ਪਾਸੇ ਸੱਚੇ ਪਾਤਸ਼ਾਹ ਸਾਨੂੰ ਲਾਉਣਾ ਚਾਹੁੰਦੇ ਨੇ। ਉਹ ਪਾਸਾ ਜਿਹੜਾ ਸਾਡੇ ਜੀਵਨ ਦੇ ਭਲੇ ਦਾ ਹੈ, ਉਸ ਉਸਾਰੂ ਪਾਸੇ ਵੱਲ ਸਾਨੂੰ ਲਾਉਣਾ ਚਾਹੁੰਦੇ ਨੇ। ਅਤੇ ਪਾਤਸ਼ਾਹ ਕਹਿੰਦੇ ਨੇ, ਗੁਰੂ ਅਮਰਦਾਸ ਮਹਾਰਾਜ ਇਸ ਪੰਕਤੀ ਦੇ ਅੰਦਰ ਕਹਿਣ ਲੱਗੇ, ਇਹ ਗੁਰ ਸ਼ਬਦ ਕਰੇ ਵਿਚਾਰ, ਸਿਆਣਾ ਉਹ ਹੈ, ਦਾਨਾ ਉਹ ਹੈ ਜਿਹੜਾ ਸ਼ਬਦ ਦੀ ਵਿਚਾਰ ਕਰਦਾ ਹੈ।
ਅੰਦਰ ਖੋਜੈ ਤਤਲ ਹੈ ਪਾਏ ਮੋਖ ਦੁਆਰ।
ਆਪਣੇ ਅੰਦਰ ਨੂੰ ਖੋਜਦਾ ਹੈ, ਗੁਰਬਾਣੀ ਪੜ੍ਹਨੀ, ਗੁਰ ਸ਼ਬਦ ਨੂੰ ਪੜ੍ਹਨਾ। ਤੇ ਮਹਾਰਾਜ ਕਹਿੰਦੇ ਨੇ ਅੰਦਰ ਨੂੰ ਖੋਜੇ, ਆਹ ਅੰਦਰ ਆਪਣੇ ਹਿਰਦੇ ਨੂੰ ਬੰਦੇ ਖੋਜ, ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ, ਕੋਈ ਪਰੇਸ਼ਾਨੀ ਨਹੀਂ ਰਹੇਗੀ ਜੇ ਤੂੰ ਰੋਜ਼ ਖੋਜੇਗਾ, ਰੋਜ਼ ਪੜ੍ਹੇਗਾ, ਰੋਜ਼ ਵਿਚਾਰੇਗਾ। ਇਹ ਤੇਰਾ ਰੋਜ਼ ਦਾ ਇਸ਼ਨਾਨ ਹੋਵੇਗਾ, ਅੰਤਰ ਆਤਮੇ ਦਾ ਅੰਤਰਗਤ ਤੀਰਥ ਮਲ ਨਹਾਓ ਵਾਲੀ ਗੱਲ ਹੋਵੇਗੀ। ਤਤ ਲਹਿ, ਜਿਹੜਾ ਅੰਦਰ ਨੂੰ ਖੋਜਦਾ ਹੈ ਉਹ ਹੀ ਤੱਤ ਦੀ ਪ੍ਰਾਪਤੀ ਕਰਦਾ ਹੈ। ਅਤੇ ਜਿਹਨੂੰ ਤੱਤ ਦੀ ਪ੍ਰਾਪਤੀ ਹੁੰਦੀ ਹੈ, ਤੱਤ ਕੀ ਹੈ? ਵਾਹਿਗੁਰੂ ਪਰਮੇਸ਼ਰ, ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ, ਉਸ ਸੱਚ ਦੀ ਪ੍ਰਾਪਤੀ ਕਰ ਲੈਂਦਾ ਹੈ। ਹਜ਼ੂਰ ਕਹਿੰਦੇ ਨੇ ਇਹ ਅੰਦਰੋਂ ਹੋਣੀ ਹੈ, ਬਾਹਰੋਂ ਨਹੀਂ, ਇਹ ਬਾਹਰ ਦਾ ਵਿਸ਼ਾ ਨਹੀਂ, ਇਹ ਅੰਦਰ ਦਾ ਵਿਸ਼ਾ ਹੈ। ਤੱਤ ਲਹਿ ਪਾਏ ਮੋਖ ਦੁਆਰ, ਫਿਰ ਉਹ ਮੋਕਸ਼ ਮੁਕਤੀ ਦਾ ਦੁਆਰ ਪ੍ਰਾਪਤ ਕਰ ਲੈਂਦਾ ਹੈ। ਉਹ ਜਿਉਂਦੇ ਜੀ ਹੀ ਮੁਕਤ ਹੁੰਦਾ ਹੈ।
ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ।
ਗੁਣਾਂ ਦੇ ਖਜ਼ਾਨੇ ਹਰੀ ਪ੍ਰਮਾਤਮਾ ਨੂੰ ਉਹ ਪ੍ਰਾਪਤ ਕਰ ਲੈਂਦਾ ਹੈ। ਸਹਿਜ ਕਰੇ ਵਿਚਾਰ, ਜਿਹੜਾ ਸਹਿਜ ਵਿੱਚ ਵਿਚਾਰਦਾ ਹੈ, ਗੁਰਬਾਣੀ ਨੂੰ ਪੜ੍ਹਦਾ ਹੈ, ਗੁਰ ਸ਼ਬਦ ਨੂੰ ਪੜਤਾਲਦਾ ਹੈ, ਗੁਰ ਸ਼ਬਦ ਨੂੰ ਵਿਚਾਰਨ ਵਾਲਾ ਜਿਹੜਾ ਹੈ ਉਹ ਆਤਮਿਕ ਅਡੋਲਤਾ ਦੇ ਵਿੱਚ ਟਿਕ ਜਾਂਦਾ ਹੈ, ਤੇ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ, ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ।
ਧੰਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ।
ਧੰਨ ਗੁਰੂ ਅਮਰਦਾਸ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ, ਜੋਤ ਰੂਪ ਹਰ ਆਪ ਗੁਰੂ ਨਾਨਕ ਸਾਹਿਬ, ਉਹ ਮੋਹਰ ਲਾ ਕੇ ਮਹਾਰਾਜ ਕਹਿੰਦੇ ਨੇ, ਧੰਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ, ਜਿਸ ਨੇ ਗੁਰੂ ਦੇ ਰਾਹੀਂ ਨਾਮ ਨੂੰ ਆਧਾਰ ਬਣਾ ਲਿਆ, ਪਰਮਾਤਮਾ ਦੇ ਨਾਮ ਨੂੰ ਆਪਣਾ ਆਸਰਾ। ਆਧਾਰ ਕੀ ਹੈ? ਆਸਰਾ। ਜਿਹਨੇ ਨਾਮ ਨੂੰ ਆਸਰਾ ਬਣਾ ਲਿਆ ਵੀ ਨਾਮ ਹੀ ਮੇਰਾ ਆਸਰਾ ਹੈ, ਨਾਮ ਤੋਂ ਬਿਨਾਂ ਮੈਂ ਕੱਖੋਂ ਹੌਲਾ ਹਾਂ, ਕੱਖ ਨਹੀਂ ਹਾਂ ਮੈਂ, ਨਾਮ ਮੇਰਾ ਆਸਰਾ ਹੈ। ਜਿਹਨੇ ਨਾਮ ਨੂੰ ਆਸਰਾ ਬਣਾ ਲਿਆ, ਇੱਕ ਪ੍ਰਭੂ ਦੀ ਸ਼ਰਨ ਲੈ ਲਈ, ਪਾਤਸ਼ਾਹ ਕਹਿੰਦੇ ਨੇ ਧੰਨ ਵਪਾਰੀ, ਉਹ ਧੰਨਤਾ ਯੋਗ ਹੈ ਵਪਾਰੀ। ਅਸੀਂ ਸਾਰੇ ਵਪਾਰੀ ਹੀ ਹੈ ਨਾ, ਇਹ ਸਾਨੂੰ ਵਪਾਰ ਵਾਸਤੇ ਭੇਜੇ ਆਏ, ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ। ਗੁਰਮੁਖ ਲਾਹਾ ਲੈ ਜਾਂਦੇ ਨੇ ਜਗਤ ਦੇ ਵਿੱਚ, ਉਹ ਸਮਝ ਲੈਂਦੇ ਨੇ ਲਾਹੇ ਬੰਦਾ ਵਪਾਰ ਕੀ ਹੈ, ਘਾਟੇ ਦਾ ਸੌਦਾ ਕੀ ਹੈ। ਉਹ ਫਿਰ ਘਾਟੇ ਵਾਲੇ ਪਾਸੇ ਨਹੀਂ ਜਾਂਦੇ, ਲਾਹੇ ਵਾਲੇ ਪਾਸੇ, ਲਾਭ ਵਾਲੇ ਪਾਸੇ ਤੁਰਦੇ ਨੇ। ਤੋ ਲਾਭ ਵਾਲਾ ਪਾਸਾ ਜਿਹੜਾ ਹੈ ਉਹ ਨਾਮ ਦਾ ਹੀ ਹੈ, ਉਹ ਸੱਚ ਦਾ ਹੀ ਹੈ। ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭ ਹੈ ਖੇਪ ਤੁਮਾਰੀ। ਮਹਾਰਾਜ ਨੇ ਸਾਨੂੰ ਪੈਰ ਪੈਰ ਦੇ ਉੱਪਰ ਸਾਡਾ ਮਾਰਗ ਦਰਸ਼ਨ ਕੀਤਾ ਹੈ। ਵਣਜ ਕਰੋ ਵਣਜਾਰੇ ਹੋ, ਵੱਖਰ ਲਿਹੋ ਸਮਾਲ, ਐਸੀ ਵਸਤ ਵਸਾਹੀਏ ਜੈਸੀ ਨਿਭ ਹੈ ਨਾਲ ਉਹ ਵਸਤ ਦਾ ਵਿਸਾਹ ਕਰਨਾ ਵਪਾਰ ਕਰਨਾ ਜਿਹੜੀ ਨਾਲ ਨਿਭਣ ਵਾਲੀ ਹੈ। ਅਸੀਂ ਤੇ ਉਹਨਾਂ ਚੀਜ਼ਾਂ ਮਗਰ ਲਗੇ ਫਿਰਦੇ ਹਾਂ, ਤੁਰੇ ਫਿਰਦੇ ਹਾਂ ਜਿਹੜੀਆਂ ਮਰ ਮੁੱਕਣ ਵਾਲੀਆਂ ਨੇ, ਵਿਨਸਣ ਵਾਲੀਆਂ ਨੇ, ਨਾਸ਼ਵੰਤ ਨੇ। ਸਦਾ ਰਹਿਣ ਵਾਲਾ ਜਿਹੜਾ ਨਾਮ ਦਾ ਵਪਾਰੀ ਹੈ, ਧਨ ਵਪਾਰੀ, ਉਹ ਪਾਤਸ਼ਾਹ ਕਹਿੰਦੇ ਨੇ ਧੰਤਾ ਯੋਗ ਹੋ ਜਾਂਦਾ ਹੈ। ਉਸ ਵਪਾਰੀ ਨੂੰ ਨਮਸਕਾਰ ਕਰਦੇ ਹਨ।
ਮਹੱਲਾ ਤੀਜਾ, ਵਿਨ ਮਨ ਮਾਰੇ ਕੋਏ ਨਾ ਸਿਜਈ, ਵੇਖੋ ਕੋ ਲਿਵਲਾਏ।
ਪਾਤਸ਼ਾਹ ਕਹਿੰਦੇ ਨੇ ਸੁਰਤ ਜੋੜ ਕੇ ਵੇਖ ਲੋ, ਸੁਰਤ ਜੋੜੇ ਤੋਂ ਬਿਨਾਂ ਵੇਖੋ ਕੋ ਲਿਵਲਾਏ। ਲਿਵਲਾਏ ਦਾ ਮਤਲਬ ਹੈ ਮਨ ਲਾਉਣਾ, ਲਿਵ ਲਾਉਣੀ, ਸੁਰਤ ਜੋੜਨੀ, ਧਿਆਨ ਨਾਲ ਸੁਰਤ ਜੋੜ ਕੇ ਵੇਖੋ। ਪਾਤਸ਼ਾਹ ਕਹਿੰਦੇ ਬਿਨ ਮਨ ਮਾਰੇ ਕੋਈ ਨਾ ਸਿੱਜਈ। ਸਿੱਜੀ ਦਾ ਮਤਲਬ ਹੁੰਦਾ ਹੈ ਸਫਲ ਹੋਣਾ। ਜ਼ਿੰਦਗੀ ਦੇ ਸਫ਼ਰ ਦੇ ਵਿੱਚ ਮਨ ਨੂੰ ਮਾਰੇ ਤੋਂ ਬਿਨਾਂ ਕੋਈ ਸਫਲ ਨਹੀਂ ਜੇ ਹੋਇਆ। ਜੇ ਜ਼ਿੰਦਗੀ ਸਫਲ ਕਰਨੀ ਹੈ, ਜੀਵਨ ਸਫਲ ਕਰਨਾ ਹੈ, ਤਾਂ ਫਿਰ ਮਨ ਨੂੰ ਮਾਰਨਾ ਪਵੇਗਾ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਸ ਮਨ ਕੋ ਜੋ, ਇਹਨੂੰ ਮਨ ਨੂੰ ਜਿਹੜਾ ਲੈ ਕੇ ਸਾਧ ਲੈਂਦਾ ਹੈ। ਉਹ ਤਿੰਨ ਲੋਕ ਕੀ ਬਾਤੇ ਕਹੇ, ਤਿੰਨਾਂ ਲੋਕਾਂ ਦੀਆਂ ਬਾਤਾਂ ਕਰਦਾ ਹੈ ਪਾਤਸ਼ਾਹ ਦੇ ਬਚਨ ਨੇ, ਹਜ਼ੂਰ ਨੇ ਕਿਹਾ ਹੈ। ਇਸ ਮਨ ਨੂੰ ਸਾਧਨਾ ਹੈ, ਜੀਵਨ ਦੀ ਸਾਧਨਾ ਜਿਹੜੀ ਹੈ ਅਸਲ ਵਿੱਚ ਮਨ ਦੀ ਹੀ ਸਾਧਨਾ ਹੈ। ਬਹੁਤੇ ਲੋਕ ਤਨ ਦੇ ਪਾਸੇ ਵੱਲ ਤੁਰੇ ਰਹਿੰਦੇ ਨੇ, ਮਨ ਦੇ ਪਾਸੇ ਵੱਲੋਂ ਜਿਹੜੇ ਨੇ ਅਣਭਿੱਗ ਰਹਿੰਦੇ ਨੇ। ਮਨ ਨੂੰ ਮਾਰਨ ਤੋਂ ਬਿਨਾਂ ਕੋਈ ਸਫਲ ਨਹੀਂ ਹੋਇਆ।
ਦੇਖ ਧਾਰੀ ਤੀਰਥੀ ਭਾਵ ਥੱਕੇ, ਨਾ ਇਹੋ ਮਨ ਮਾਰਿਆ ਜਾਏ।
ਭੇਖ ਧਾਰੀ ਤੀਰਥਾਂ ਤੇ ਭ੍ਰਮਣ ਕਰ ਕਰਕੇ ਥੱਕ ਹਾਰੇ, ਪਰ ਨਾ ਇਹ ਮਨ ਮਾਰਿਆ ਜਾਏ। ਤੀਰਥਾਂ ਦੇ ਰਟਨ ਕਰਕੇ, ਤੀਰਥਾਂ ਦੇ ਇਸ਼ਨਾਨ ਕਰਕੇ, ਵਿਖਾਵੇ ਦੇ ਕਰਮ ਕਰਕੇ ਨਹੀਂ ਮਨ ਮਾਰਿਆ ਜਾਂਦਾ। ਇਹ ਮਨ ਨੂੰ ਮਾਰਨ ਦਾ ਸਾਧਨ ਨਹੀਂ ਹੈ। ਇਸੇ ਕਰਕੇ ਹਜ਼ੂਰ ਨੇ ਸੋਚ ਕਰੇ ਦਿਨਸ ਔਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੇ, ਮਨ ਤੇ ਕਬੂ ਨਾ ਵਿਖਿਆ ਟਰੇ, ਜਲ ਧੋਵੇ ਬਹੁ ਦੇਹ ਅਨੀਤ, ਸ਼ੁੱਧ ਕਹਾਂ ਹੋਏ ਕਾਚੀ ਭੀਤ। ਇਹ ਬਚਨ ਕਹਿ ਕੇ ਸਾਨੂੰ ਇਹ ਗੱਲ ਸਮਝਾਈ ਹੈ। ਤੇ ਪਾਤਸ਼ਾਹ ਕਹਿੰਦੇ ਨੇ ਤੀਰਥਾਂ ਦੇ ਭ੍ਰਮਣ ਕਰਕੇ ਨਹੀਂ ਮਨ ਮਾਰਿਆ ਜਾਂਦਾ। ਜੇ ਮਨ ਨੂੰ ਸਾਧਨਾ ਹੈ ਤੇ ਉਹਦੀ ਸਾਧਨਾ ਜਿਹੜੀ ਹੈ ਹੋਰ ਹੈ।
ਗੁਰਮੁਖ ਇਹੋ ਮਨ ਜੀਵਤ ਮਰੈ, ਸੱਚ ਰਹੈ ਲਿਵ ਲਾਏ।
ਜਿਹੜਾ ਗੁਰੂ ਦੀ ਸ਼ਰਨ ਪੈਂਦਾ ਹੈ, ਗੁਰੂ ਦੇ ਕੋਲੋਂ ਜੀਵਨ ਸਫਲਸਫਾ ਉਪਦੇਸ਼ ਲੈ ਕਰਕੇ ਉਹ ਆਪਣੇ ਮਨ ਨੂੰ ਵਿਕਾਰਾਂ ਦੇ ਵੱਲੋਂ ਉਲਟਾ ਲੈਂਦਾ ਹੈ, ਜੀਵਤ ਮਰਨ ਵਾਲੀ ਗੱਲ ਹੈ। ਪਾਤਸ਼ਾਹ ਕਹਿੰਦੇ ਨੇ ਸੱਚ ਰਹੈ ਲਿਵ ਲਾਏ। ਜਿਹੜਾ ਸੱਚ ਵਾਹਿਗੁਰੂ ਦੇ ਵਿੱਚ ਲਿਵ ਲਾਈ ਰੱਖਦਾ ਹੈ, ਉਹਦਾ ਮਨ ਜਿਹੜਾ ਹੈ ਵਿਸ਼ਿਆਂ ਵੱਲੋਂ, ਵਿਕਾਰਾਂ ਵੱਲੋਂ, ਔਮੇ ਵੱਲੋਂ, ਅਹੰਕਾਰ ਵੱਲੋਂ ਮਰ ਜਾਂਦਾ ਹੈ। ਜਿਹੜਾ ਆਪਣੇ ਮਨ ਨੂੰ ਮਾਰ ਲੈਂਦਾ ਹੈ ਨਾ, ਤੇ ਪਾਤਸ਼ਾਹ ਜਪਜੀ ਸਾਹਿਬ ਦੇ ਵਿੱਚ ਕਹਿੰਦੇ ਨੇ ਮਨ ਜੀਤੇ ਜਗ ਜੀਤ, ਉਹ ਜਗਤ ਦਾ ਜੇਤੂ ਬਣ ਜਾਂਦਾ ਹੈ। ਇਹੀ ਮਾਰਨਾ ਜਿਹੜਾ ਹੈ ਔਖਾ ਹੈ। ਅੱਜ ਜਿਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਜੁੜੇ ਬੈਠੇ ਹਾਂ ਅਸੀਂ, ਇਹ ਜਿਹੜਾ ਹੈ ਇਹ ਤੀਸਰਾ ਘੱਲੂਘਾਰਾ ਹੈ। 222 ਸਾਲ ਪਹਿਲਾਂ ਅਬਦਾਲੀ ਨੇ ਇਸ ਤਖ਼ਤ ਦੇ ਉੱਪਰ, ਇਸ ਸੱਚੇ ਸੁੱਚੇ ਪਾਵਨ ਪਵਿੱਤਰ ਅਸਥਾਨ ਨੂੰ ਢਾਇਆ ਸੀ, ਹਮਲਾ ਕੀਤਾ ਸੀ। ਅਤੇ ਉਸ ਤੋਂ ਬਾਅਦ ਅੱਜ ਦੇ ਦਿਨ ਦੇ ਉੱਪਰ 1 ਜੂਨ 1984 ਨੂੰ ਮੌਜੂਦਾ ਸਮੇਂ ਦੀ ਜਿਹੜੀ ਹਕੂਮਤ ਸੀ, ਅਹੰਕਾਰੀ ਤਾਨਾਸ਼ਾਹੀ ਫਿਰਕਾ ਪ੍ਰਸਤ ਹਕੂਮਤ ਨੇ ਇਸ ਪਵਿੱਤਰ ਅਸਥਾਨ 'ਤੇ 222 ਸਾਲ ਬਾਅਦ ਗੋਲੀਆਂ ਚਲਾਈਆਂ, ਨਾਪਾਕ ਕੀਤਾ। ਅੱਜ ਦਾ ਦਿਨ ਜਿਹੜਾ ਹੈ ਇਹ ਸਿੱਖ ਕੌਮ ਨੂੰ ਕਦੇ ਭੁੱਲ ਨਹੀਂ ਸਕਦਾ। ਗੁਰੂ ਸਵਾਰਿਓ ਸਿੰਘ ਸਾਹਿਬ ਜੀ ਨੇ, ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੇ ਕੌਮ ਨੂੰ ਇਹ ਸਪਤਾਹ ਜਿਹੜਾ ਹੈ, ਸ਼ਹੀਦੀ ਸਪਤਾਹ ਦੇ ਵਿੱਚ ਰੂਪ ਦਾ ਘੱਲੂਘਾਰੇ ਨੂੰ ਮਨਾਉਣ ਦਾ ਜਿਹੜਾ ਹੈ ਤਖ਼ਤ ਸਾਹਿਬ ਤੋਂ ਆਦੇਸ਼ ਦਿੱਤਾ ਹੈ, ਹੁਕਮ ਕੀਤਾ ਹੈ। ਸਾਰੀ ਕੌਮ ਨੂੰ ਸਿਰਾਂ ਦੇ ਉੱਪਰ ਕਾਲੀਆਂ ਦਸਤਾਰਾਂ ਅਤੇ ਭੈਣਾਂ ਬੀਬੀਆਂ ਦੁਪੱਟੇ, ਤਾਂ ਕਿ ਇਹ ਰੋਸ ਜਿਹੜਾ ਹੈ, ਇਹ ਹਫ਼ਤਾ ਜਿਹੜਾ ਹੈ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਇੱਥੇ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਹੋਇਆਂ ਆਪਣੀਆਂ ਸ਼ਹਾਦਤਾਂ ਦਿੱਤੀਆਂ ਮਹਾਨ ਉਹਨਾਂ ਜਰਨੈਲਾਂ ਨੂੰ। ਅੱਜ ਭਾਈ ਮਹਿੰਗਾ ਸਿੰਘ ਜੀ ਅੱਜ ਦੇ ਦਿਨ ਦੇ ਉੱਪਰ 4 ਵਜੇ ਜਦੋਂ ਬਾਬਾ ਅਟਲ ਰਾਏ ਪਾਸੇ ਵੱਲੋਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਸੂਰਮਿਆਂ ਨੇ ਮੁਕਾਬਲਾ ਕੀਤਾ, ਉਹ ਪਹਿਲੇ ਸ਼ਹੀਦ ਨੇ। ਅੱਜ ਦੇ ਦਿਨ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਆ ਤੁਹਾਡੇ ਨਾਲ ਅਸਥਾਨ ਹੈ ਜਿੱਥੇ ਅਬਦਾਲੀ ਦੇ ਨਾਲ ਜੂਝਦਿਆਂ ਹੋਇਆਂ ਸੂਰਮਿਆਂ ਨੇ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ, ਉਸ ਅੰਗੀਠੇ 'ਤੇ ਹੀ ਉਹਨਾਂ ਦਾ ਜਿਹੜਾ ਹੈ ਸੰਸਕਾਰ ਕੀਤਾ ਗਿਆ। ਇਹੀ ਅਸਥਾਨ ਹੈ, ਇਹ ਬਹੁਤੇ ਲੰਬੇ ਸਮੇਂ ਦੀ ਗੱਲ ਨਹੀਂ ਹੈ। ਤੋ ਪਾਤਸ਼ਾਹ ਕਿਰਪਾ ਕਰਨ, ਅਸੀਂ ਆਪਣੀ ਕੌਮ ਵੱਲ ਵੇਖੀਏ, ਆਪਣੇ ਪਰਿਵਾਰਾਂ ਬੱਚਿਆਂ ਵੱਲ ਵੇਖੀਏ, ਸ਼ਹੀਦਾਂ ਦੀਆਂ ਯਾਦਗਾਰਾਂ ਜਿਹੜੀਆਂ ਨੇ ਉਹਨਾਂ ਦੇ ਜਿਹੜਾ ਇਤਿਹਾਸ ਹੈ ਉਹਨੂੰ ਸਦਾ ਚੇਤੇ ਰੱਖੀਏ। ਪਾਤਸ਼ਾਹ ਬਚਨ ਕਰਦੇ ਹਨ ਕਿ ਇਹ ਜਿਹੜਾ ਮਨ ਹੈ ਗੁਰੂ ਦੀ ਸ਼ਰਨ ਪੈ ਕਰਕੇ ਜਿਉਂਦਾ ਹੁੰਦਾ ਹੈ। ਇਹਨੂੰ ਮਨ ਨੂੰ ਮਾੜੇ ਪਾਸੇ ਵੱਲੋਂ ਹਉਮੈ ਅਹੰਕਾਰ ਵੱਲੋਂ ਜਿਹੜਾ ਹੈ ਗੁਰ ਸ਼ਬਦ ਦੇ ਨਾਲ ਹੀ ਮਰ ਕੇ ਜਿਉਂਦਾ ਹੈ।
ਨਾਨਕ ਇਸ ਮਨ ਕੀ ਮਲ ਇਉਂ ਉਤਰੈ ਹਉਮੈ ਸ਼ਬਦ ਜਲਾਏ।
ਪਾਤਸ਼ਾਹ ਕਹਿੰਦੇ ਨੇ ਇਸ ਮਨ ਦੀ ਮੈਲ ਜਿਹੜੀ ਨੇ ਇੱਦਾਂ ਉਤਰ ਜਾਂਦੀ ਹੈ ਗੁਰ ਸ਼ਬਦ ਦੇ ਬਾਣੀ ਦੇ ਨਾਲ ਇਹਨੂੰ ਜਲਾ ਕਰਕੇ। ਇਹ ਹਉਮੈ ਨੂੰ ਜਲਾਉਣਾ ਹੈ, ਗੁਰ ਸ਼ਬਦ ਦੇ ਨਾਲ ਸੜਨੀ ਹੈ। ਗੁਰਸ਼ਬਦ ਤੋਂ ਬਿਨਾਂ ਨਹੀਂ ਇਹ ਸਾੜੀ ਜਾਣੀ ਮਨ ਦੀ ਮੈਲ ਜਿਹੜੀ ਹੈ। ਇਸ ਮੈਲ ਨੂੰ ਜਲਾਉਣਾ ਹੈ ਤੇ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਹੀ ਲਾ ਸਕਦਾ ਹੈ।
ਪੌੜੀ ਹਰ ਹਰ ਸੰਤ ਮਿਲਹੋ ਮੇਰੇ ਭਾਈ ਹਰ ਨਾਮ ਦ੍ਰਿੜਾ ਬਹੋ ਇੱਕ ਕਿਨਕਾ।
ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਹੇ ਭਾਈ ਮੈਨੂੰ ਵਾਹਿਗੁਰੂ ਦੇ ਨਾਮ ਦਾ ਇੱਕ ਕਿਣਕਾ ਮਾਤਰ ਦ੍ਰਿੜ ਕਰਾ ਦਿਓ, ਆਓ ਮਿਲੋ। ਇਹ ਬੜੀ ਪਿਆਰੀ ਅਰਦਾਸ ਹੈ। ਸਾਨੂੰ ਸਾਰਿਆਂ ਨੂੰ ਇਹ ਗੁਰਸਿੱਖਾਂ ਦੇ ਪ੍ਰਤੀ ਭਾਵਨਾ ਰੱਖਣੀ ਚਾਹੀਦੀ ਹੈ ਜਿਹੜੀ ਗੁਰੂ ਰਾਮਦਾਸ ਪਾਤਸ਼ਾਹ ਦ੍ਰਿੜ ਕਰਾਉਂਦੇ ਹਨ।
ਹਰ ਹਰ ਸਿੰਘਾਰ ਬਣਾਵੋ ਹਰ ਜਨ ਹਰ ਕਾਪੜ ਪਹਿਰੋ ਖਿਮਕਾ।
ਹਰੀ ਦੇ ਨਾਮ ਦਾ ਸ਼ਿੰਗਾਰ ਬਣਾਓ, ਇਸ ਦੇਹੀ ਨੂੰ ਸ਼ਬਦ ਸ਼ਿੰਗਾਰ ਹੈ ਜਿੱਤ ਸਦਾ ਸੁਖ ਹੋਈ। ਸ਼ਬਦ ਦਾ ਸ਼ਿੰਗਾਰ ਨਾਮ ਦਾ ਸ਼ਿੰਗਾਰ ਹੀ ਸਦਾ ਰਹਿਣ ਵਾਲਾ ਹੈ। ਦੁਨਿਆਵੀ ਸ਼ਿੰਗਾਰ ਨਹੀਂ ਉੱਥੇ ਦਰਗਾਹ ਦੇ ਵਿੱਚ ਵੇਖੇ ਜਾਂਦੇ, ਉੱਥੇ ਮਨ ਨੂੰ ਕਿੰਨਾ ਕੁ ਸ਼ਿੰਗਾਰਿਆ ਹੈ ਕਿੰਨਾ ਕੁ ਸਵਾਰਿਆ ਹੈ ਇਹ ਪੁੱਛਿਆ ਜਾਣਾ ਹੈ। ਹਰ ਹਰ ਸ਼ਿੰਗਾਰ ਬਣਾਵੋ ਹਰ ਜਨ, ਪਾਤਸ਼ਾਹ ਕਹਿੰਦੇ ਨੇ ਹਰ ਕਾਪੜ ਪਹਿਰੋ ਖਿਮਕਾ, ਤੇ ਤਨ ਦੇ ਉੱਪਰ ਖਿਮਾ ਦਾ ਕੱਪੜਾ ਮਾਫੀ ਦਾ, ਇਹ ਖਿਮਾ ਦਾ ਦਇਆ ਦਾ ਇਹ ਵਸਤਰ ਜਿਹੜਾ ਹੈ ਨਾਮ ਦਾ ਸ਼ਿੰਗਾਰ ਦਰਗਾਹ ਦੇ ਵਿੱਚ ਥਾਂ ਪੈਂਦਾ ਹੈ।
ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੈ ਹਰ ਲਾਗੈ ਪਿਆਰਾ ਪ੍ਰੇਮ ਕਾ।
ਇਹੋ ਜਿਹਾ ਸ਼ਿੰਗਾਰ ਮੇਰੇ ਹਰੇ ਪ੍ਰਭੂ ਨੂੰ ਪਰਮੇਸ਼ਰ ਵਾਹਿਗੁਰੂ ਨੂੰ ਭਾ ਜਾਂਦਾ ਹੈ, ਹਰ ਲਾਗੇ ਪਿਆਰਾ ਪ੍ਰੇਮਿਕਾ ਉਹਨੂੰ ਪਿਆਰਾ ਲੱਗਦਾ ਹੈ। ਪਰਮੇਸ਼ਵਰ ਨੂੰ ਹੋਰ ਸ਼ਿੰਗਾਰ ਨਹੀਂ, ਸਾਡੇ ਦੁਨਿਆਵੀ ਜਿੰਨੇ ਮਰਜ਼ੀ ਹਾਰ ਸ਼ਿੰਗਾਰ ਕਰ ਲਈਏ ਉਹ ਨਹੀਂ ਪਾਉਂਦੇ, ਪਰਮੇਸ਼ਵਰ ਨੂੰ ਤੇ ਮਨ ਦਾ ਸ਼ਿੰਗਾਰ, ਨਾਮ ਦਾ ਸ਼ਿੰਗਾਰ, ਖਿਮਾ ਦਾ ਸ਼ਿੰਗਾਰ, ਦੈਵੀ ਗੁਣਾਂ ਦਾ ਸ਼ਿੰਗਾਰ ਇਹ ਚੰਗਾ ਲੱਗਦਾ ਹੈ।
ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਬਿਖ ਕਾਟੈ ਇੱਕ ਪਲਕਾ।
ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਭਾਈ ਦਿਨ ਰਾਤ ਵਾਹਿਗੁਰੂ ਦਾ ਨਾਮ ਜਪੋ, ਇੱਕ ਪਲਕ ਦੇ ਵਿੱਚ ਨਾਮ ਨੇ ਸਾਰੇ ਹੀ ਪਾਪਾਂ ਦਾ ਕਿਲ ਬਿਖਾਂ ਦਾ ਨਾਸ਼ ਕਰ ਦੇਣਾ ਹੈ, ਇੰਨੀ ਸਮਰੱਥਾ ਹੈ ਨਾਮ ਦੇ ਵਿੱਚ। ਪਤਾ ਨਹੀਂ ਉਹ ਕਿਹੜਾ ਜਪਦਿਆਂ ਜਪਦਿਆਂ ਪਲ ਆ ਜਾਵੇ ਜਦੋਂ ਸਾਡੇ ਸਾਰੇ ਪਾਪ ਜਿਹੜੇ ਨੇ ਉਹ ਬਿਨਸ ਜਾਣ ਮੁੱਕ ਜਾਣ। ਧੰਨ ਗੁਰੂ ਰਾਮਦਾਸ ਪਾਤਸ਼ਾਹ ਇਹ ਬਖਸ਼ਿਸ਼ ਕਰਦੇ ਹਨ।
ਹਰ ਹਰ ਦਇਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਨਕਾ।
ਜਿਹਦੇ ਉੱਪਰ ਵਾਹਿਗੁਰੂ ਦਇਆ ਕਰਦਾ ਹੈ ਗੁਰੂ ਦੀ ਸ਼ਰਨ ਪੈ ਕਰਕੇ ਉਹ ਵਾਹਿਗੁਰੂ ਦਾ ਨਾਮ ਜਪਦਾ ਹੈ, ਜਿਹਦੇ ਤੇ ਕਿਰਪਾ ਹੁੰਦੀ ਹੈ ਨਾ, ਮਿਹਰ ਤੋਂ ਬਿਨਾਂ ਇਹ ਨਹੀਂ ਜਪਿਆ ਜਾਂਦਾ। ਪਾਤਸ਼ਾਹ ਨੇ ਇਹ ਸਾਡੇ ਉੱਤੇ ਬੜੀ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਇਹ ਸੋਹਣਾ ਉਪਦੇਸ਼ ਸਾਨੂੰ ਦਿੱਤਾ ਹੈ। ਅੱਜ ਇਤਿਹਾਸ ਦਾ ਜਿਹੜਾ ਹੈ ਸਿੱਖ ਘਲੂਘਾਰੇ ਦਾ ਤੀਸਰਾ ਜਿਹੜਾ ਹੈ ਉਹਦਾ 1 ਜੂਨ ਦਾ ਦਿਨ ਹੈ ਜਿਹੜਾ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਗੁਰੂ ਚਰਨਾਂ ਦੇ ਵਿੱਚ ਸਾਰੇ ਅਰਦਾਸ ਕਰੀਏ, ਉਹਨਾਂ ਸ਼ਹੀਦਾਂ ਨੂੰ ਵੀ ਨਤਮਸਤਕ ਹੋਈਏ, ਭਾਈ ਮਹਿੰਗਾ ਸਿੰਘ ਜੀ ਜਿਨ੍ਹਾਂ ਨੇ ਗੁਰੂ ਚਰਨਾਂ ਦੇ ਵਿੱਚ ਬਾਬਾ ਗੁਰਦਿੱਤਾ ਜੀ ਦੇ ਅਸਥਾਨ 'ਤੇ ਅਰਦਾਸ ਕੀਤੀ ਸੀ ਅਤੇ ਅੱਜ ਅਰਦਾਸ ਉਹਨਾਂ ਦੀ ਕੌਮ ਦੇ ਲੇਖੇ ਪੰਥ ਦੇ ਲੇਖੇ ਜਿਹੜਾ ਹੈ ਸਰੀਰ ਲੱਗ ਜਾਵੇ ਉਹ ਵਾਹਿਗੁਰੂ ਨੇ ਪੂਰੀ ਕੀਤੀ। ਪਾਤਸ਼ਾਹ ਮਿਹਰ ਕਰਨ ਸਾਡੇ ਮਨਾਂ ਵਿੱਚ ਗੁਰੂ ਦੀ ਸਿੱਖਿਆ ਉਪਦੇਸ਼ ਅੱਜ ਦੇ ਮੁੱਖ ਵਾਕ ਦੇ ਰਾਹੀਂ ਜੋ ਬਖਸ਼ਿਸ਼ ਕੀਤੀ ਹੈ ਉਹ ਵੱਸ ਜਾਵੇ। ਅਸੀਂ ਆਪਣੇ ਸ਼ਹੀਦਾਂ ਨੂੰ ਚੇਤੇ ਰੱਖਦਿਆਂ ਹੋਇਆਂ ਅਗਾਹਾਂ ਕੋ ਤਰਾਂਗ ਪਿੱਛਾ ਫੇਰ ਨਾ ਮੋਹੜਾ ਇਹ ਵੀ ਚੇਤੇ ਰੱਖੀਏ। ਸਾਹਿਬ ਕਿਰਪਾ ਕਰਨ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਤਰਸ ਹੈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਬਹੁਤ ਬਹੁਤ ਧੰਨਵਾਦ। ਸਾਹਿਬ ਕਿਰਪਾ ਕਰਨ ਅੱਜ ਆਓ ਇਹਨਾਂ ਪੰਕਤੀਆਂ ਨੂੰ ਪੜ੍ਹ ਕਰਕੇ ਅਤੇ ਫਤਿਹ ਦੀ ਸਾਂਝ ਕਰੀਏ।
ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਬਿਖ ਕਾਟ ਇੱਕ ਪਲਕਾ ਹਰ ਹਰ ਦਿਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਦਿਨ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।